ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾਂ ਜੱਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ।
ਇਹ ਚਿੱਤਾਂ ਦੇ ਪ੍ਰਥਾਏ ਗੱਲ ਹੈ। ਚਿੱਤੀ ਚਿੱਤਾਂ ਨੇ ਜਿਵੇਂ ਇੱਕ ਦੂਜ ਤੀਜ ਤਵੇ ਚੰਦਰਮਾ ਦੇ ਹਿਸਾਬ ਨਾਲ ਹੁੰਦੀਆਂ ਨੇ ਚਿੱਤਾਂ 15।
ਅੱਛਾ ਜੀ,
ਤੀਆਂ ਦਾ ਮਹੀਨਾ ਹੁੰਦਾ ਹੈ, ਕਈ ਵਾਰ ਭੜਵਾ ਜਾਂਦੀ ਹੈ ਖੇਤ। ਸੂਰਜ ਦਾ ਜਿਹੜਾ ਦੂਆ ਸਾਲ ਅਲੱਗ ਹੁੰਦਾ, 365 ਦਿਨ ਦਾ ਹੁੰਦਾ। ਖਿੱਤ ਏਕਮ ਤੇ ਸ਼ੁਰੂ ਹੋਈ ਹੈ। ਵੈਸੇ ਕਬੀਰ ਨੇ ਖਿੱਤੀ ਗੌੜੀ ਦੇ ਵਿੱਚ ਗੌੜੀ ਰਾਗ ਖਿੱਤਾਂ ਲਿਖਿਆ ਨੇ, ਉਹਨਾਂ ਨੇ ਮੱਸਿਆ ਤੋਂ ਸ਼ੁਰੂ ਕੀਤੀ ਹੈ। ਅਮਾਵਸ ਮੱਸਿਆ ਤੋਂ ਸ਼ੁਰੂ ਕੀਤੀ ਸੀ, ਅਗਿਆਨਤਾ ਤੋਂ ਸ਼ੁਰੂ ਕਰਕੇ ਉਹ ਗਿਆਨ ਵੱਲ ਨੂੰ ਜਾ ਰਹੇ ਨੇ। ਇਹਨਾਂ ਨੇ ਏਕਮ ਤੋਂ ਸ਼ੁਰੂ ਕੀਤੀ ਹੈ, ਏਕਮ ਤੋਂ ਸ਼ੁਰੂ ਤਾਂ ਕੀਤੀ ਹੈ, ਗਿਆਨ ਥਾ ਪਹਿਲਾਂ ਕਬੀਰ ਨੇ ਅਗਿਆਨਤਾ ਚੋਂ ਗਿਆਨ ਚਾਹਿਆ। ਕਬੀਰ ਤਾਂ ਅਗਿਆਨਤਾ ਦੇ ਵਿੱਚ ਸੀ, ਗਿਆਨ ਥਾ ਹੀ ਨਹੀਂ। ਉਹ ਅਗਿਆਨਤਾ ਚੋਂ ਗਿਆਨ ਚ ਆਪ ਆਇਆ ਸੀ ਆਪਣੀ ਖੋਜ ਨਾਲ। ਇਹਨਾਂ ਨੂੰ ਰੈਡੀਮੇਡ ਖੋਜ ਮਿਲੀ ਹੋਈ ਹੈ। ਉਸ ਵੇਲੇ ਭਗਤ ਬਾਣੀ ਵੀ ਸੀਗੀ, ਗੁਰਬਾਣੀ ਸੀ, ਇਸ ਕਰਕੇ ਇਹਨਾਂ ਨੇ ਏਕਮ ਤੋਂ ਸ਼ੁਰੂ ਕੀਤੀ ਗੱਲ। ਇਹ ਵੀ ਇੱਕ ਗੱਲ ਹੈ ਵੀ ਉਹਨੇ ਕਿਉਂ ਸ਼ੁਰੂ ਕੀਤੀ ਹੈ ਮੱਸਿਆ ਤੋਂ। ਉਦੋਂ ਮੱਸਿਆ ਹੀ ਸੀ ਸੰਸਾਰ ਚ, ਕਬੀਰ ਤੋਂ ਬਾਅਦ ਮਾਲਕ ਨਹੀਂ ਰਹੀ। ਕਬੀਰ ਕਹਿੰਦਾ ਗੁਰਦੀਨੀ ਬਸ ਕਬੀਰ ਕੋ ਲੈ ਹੋ ਬਸ ਸੰਭਾਲ, ਭਾਈ ਮੈਨੂੰ ਤਾਂ ਪਰਮੇਸ਼ਰ ਨੇ ਦਿੱਤੀ ਹੈ, ਬਸ ਮੈਂ ਸੰਭਾਲ ਲਈ। ਕਬੀਰ ਦੀ ਸੰਸਾਰ ਕੋ, ਸੰਸਾਰ ਨੂੰ ਕਬੀਰ ਨੇ ਦੇਤੀ। ਤੇ ਕਬੀਰ ਨੇ ਜੇ ਦੇਤੀ ਫਿਰ ਵਾਪਸ ਨਹੀਂ ਰਹੀ, ਫਿਰ ਏਕਮ ਜ਼ਰੂਰ ਸੀ ਘੱਟੋ ਘੱਟ, ਇੰਨਾ ਵੀ ਜ਼ਰੂਰ ਪਤਾ ਸੀ। ਹੁਣ ਫਿਰ ਕਹਿੰਦੀ ਸਾਡੇ ਕੋਲ ਹੈਗੀ ਭਾਵੇਂ ਹੱਥ ਨਹੀਂ ਹੈਗੇ, ਪਰ ਫਿਰ ਵੀ ਬਹੁਤ ਗੱਲਾਂ ਸੀ ਉਹਨਾਂ ਦੀ ਨਹੀਂ ਮਿਲਦੇ।
ਤੇ ਪਹਿਲਾਂ ਤਾਂ ਇਹ ਦੱਸਿਆ ਸੱਤ ਅੱਖਰ ਲਿਖਿਆ ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾਂ ਜੱਤ, ਤਿਆਰੀ ਨਾਲ ਲਿਖਿਆ, ਇਹਦਾ ਕੀ ਭਾਵ ਹੈ ਜੀ?
ਬਿਲਾਵਲ ਰਾਗ ਦਾ ਨਾਮ ਨਹੀਂ ਹੈਗਾ, ਅਸਲ ਦੇ ਵਿੱਚ ਰਾਗ ਕਹਿੰਦੇ ਨੇ। ਰਾਗ ਦਾ ਮਤਲਬ ਹੈ ਬੋਲਣਾ, ਬੋਲਣ ਦਾ ਨਾਮ ਰਾਗ ਹੈ, ਜੋ ਮਨ ਮੱਖਿਆ ਕਰਦਾ ਉਹ ਰਾਗ ਹੈ। ਰਾਗ ਤੋਂ ਬੈਰਾਗ ਵੱਲ ਨੂੰ ਜਲ, ਬਿਲਾਵਲ ਦਾ ਬੁਲਾਇਆ ਬੋਲਦਾ, ਬੁਲਾਇਆ ਬੋਲਦਾ ਸਤਿਗੁਰ ਦਾ, ਜਿਹੜਾ ਬੁਲਾਇਆ ਬੋਲਦਾ ਨਾ, ਜਦ ਆਊਗੀ ਨਾ ਬਾਹਰ ਬਿਲਾਵਲ ਕੀ, ਇਹਦੇ ਚ ਕਲੀਅਰ ਹੁੰਦੀ ਹੈ ਗੱਲ। ਜਿਹੜੇ ਬੁਲਾਇਆ ਬੋਲਦਾ ਤਾਂ ਬਿਲਾਵਲ ਹੈ। ਹਾਂਜੀ,
ਆਪਾਂ ਉਹਦੇ ਚੋਂ ਵੀ ਪੜ੍ਹ ਲਾਂਗੇ ਵੀ ਕੀ ਹੈ ਵੀ ਜੱਤ ਕਿਉਂ ਲਿਖਿਆ ਜੀ ਸਿਹਾਰੀ ਨਾਲ ਜੱਤ?
ਜੱਤ ਹੁੰਦਾ, ਜੱਤ ਲਫ਼ਜ਼ ਤੋਂ ਜੱਤ ਬਣਿਆ ਹੋਇਆ। ਬੁਲਾਇਆ ਜਦ ਬੋਲਦਾ, ਬੋਲਣ ਦਾ ਯਤਨ ਕਰਦਾ, ਉਹ ਕਹਿੰਦਾ ਬੁਲਾਇਆ ਜਦ ਬੋਲਦਾ, ਬੋਲਣ ਦਾ ਯਤਨ ਹੀ ਕਰਦਾ ਉਹ। ਹਾਂਜੀ,
ਤੇ ਯਤਨ ਕਰਕੇ ਜੱਤ ਲਿਖਿਆ ਹੋਇਆ ਬੋਲਣ ਦਾ ਯਤਨ,
ਇਹ ਅਕਟ ਕਟ ਹੈ। ਕਥਨ ਦਾ ਯਤਨ ਕੀਤਾ, ਕਦੀ ਰੋਕ ਨਹੀਂ ਗਈ। ਸਮਝਾਉਣ ਦਾ ਸਾਰਿਆਂ ਨੇ ਯਤਨ ਕੀਤਾ ਹੈ, ਪਰ ਸਮਝਾ ਨਹੀਂ ਗਿਆ। ਬੁਝਣ ਵਾਲੀ ਗੱਲ ਫਿਰ ਉੱਥੇ ਦੀ ਉੱਥੇ ਖੜੀ ਹੈ, ਇੰਨਾ ਕੁਝ ਕਹਿ ਵੀ ਬੁਝਣ ਵਾਲੀ ਗੱਲ ਵੀ ਸਾਹਮਣੇ ਤੇ ਖੜੀ ਹੋਈ ਹੈ।
ਠੀਕ ਹੈ, ਆਪਾਂ ਬਿਲਾਵਲ ਦਾ ਵੀ ਥੋੜਾ ਕਰ ਲੈਂਦੇ ਹਾਂ, ਜਿਹੜੀ ਬਿਲਾਵਲ ਕੀ ਵਾਰ ਹੈ ਉਹ ਵੀ ਆਪਾਂ ਇਸ ਤੋਂ ਬਾਅਦ ਕਰਨੀ ਹੈ। ਉਹਦੇ ਵਿੱਚ ਮਹੱਲਾ ਤੀਜੇ ਦਾ ਸ਼ਲੋਕ ਹੈ, ਬਿਲਾਵਲ ਤਬ ਹੀ ਕੀਜੀਏ ਜਬ ਮੁੱਖ ਹੋਵੇ ਨਾਮ।
ਬਿਲਾਵਲ ਜਦੇ ਕਰਨਾ ਚਾਹੀਦਾ ਜੇ ਨਾਮ ਮੂੰਹ ਚ ਹੋਵੇ, ਜੇ ਨਾਮ ਹੀ ਨੀ ਬਿਲਾਵਲ ਬੁਲਾਇਆ ਕਿੱਥੇ ਬੋਲਦਾ?
ਠੀਕ ਹੈ,
ਜੇ ਨਾਮ ਤੋਂ ਬਿਨਾਂ ਕੁਝ ਹੋਰ ਬੋਲਦਾ ਬਿਲਾਵਲ ਰਾਗ ਨਹੀਂ ਉਹਨੂੰ ਕਹਿ ਸਕਦੇ।
ਅੱਛਾ ਜੀ, ਅਗਲੀ ਤੁਕ ਕਹਿੰਦੇ ਆ, ਉਹ ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੇ ਸਹਿਜ ਧਿਆਨ।
ਰਾਗ ਹੈ, ਬਿਲਾਵਲ ਨਾਦ ਹੈ, ਸੋਹਣੇ ਆਵਾਜ਼ ਹੁੰਦੀ ਹੈ, ਨਾਦ ਸੋਹਣੇ ਤਾਂ ਸਹਿਜ ਜੇ ਜਾਗ ਕੇ ਧਿਆਨ ਲੱਗਿਆ ਹੋਵੇ, ਇੱਕ ਵਾਰ ਕਿਤੇ ਹੋਵੇ, ਫਿਰ ਤੇ ਸ਼ਬਦ ਨਾਲ ਜੁੜੀ ਹੋਵੇ, ਫਿਰ ਸੋਹਣੇ ਆਵਾਜ਼ ਨਿਕਲਦੀ ਹੈ, ਫਿਰ ਸ਼ਬਦ ਸੋਹਣੇ ਨੇ। ਬਿਲਾਵਲ ਤਾਂ ਸਾਰੇ ਗਾਈ ਜਾਂਦੇ, ਗੱਲ ਮਾਇਆ ਦੀ ਕਰਦੇ, ਰਾਗ ਬਿਲਾਵਲ ਹੈ।
ਅੱਗੇ ਕਹਿੰਦੇ ਜੀ, ਰਾਗ ਨਾਦ ਛੋੜ ਹਰ ਸੇਵੀਐ ਤਾਂ ਦਰਗਹਿ ਪਾਈਏ ਮਾਨ।
ਅਗਲੇ ਰਾਗ ਨਾਦ ਦੂਏ ਰਾਗ ਨਾਦ,
ਅੱਛਾ ਜੀ,
ਬਿਨਾਂ ਨਾਮ ਤੋਂ ਇਹਨੂੰ ਛੱਡ ਕੇ ਜੇ ਹਰ ਦੀ ਸੇਵਾ ਕਰੀਏ, ਸੇਵਾ ਕਰਦੇ ਹਾਂ ਜਦ ਅਸੀਂ ਸ਼ਬਦ ਵਿਚਾਰ ਕਰਦੇ ਹਾਂ, ਉਹਦੇ ਨਾਲ ਦਰਗਾਹ ਚ ਮਾਨ ਮਿਲਦਾ।
ਠੀਕ ਹੈ, ਜਿਹੜੇ ਹੁਣ ਰਾਗੀ ਸਿੰਘ ਗਾਉਂਦੇ ਆ ਬਿਲਾਵਲ ਰਾਗ, ਇਹਨਾਂ ਇਹ ਵੀ ਹਰ ਦੀ ਸੇਵਾ ਕਰ ਰਹੇ ਆ ਜੀ?
ਸੇਵਾ ਕਿੱਥੇ ਕਰਦੇ ਨੇ, ਸ਼ਬਦ ਵਿਚਾਰ ਕਿੱਥੇ ਕਰਦੇ? ਉਹ ਤਾਂ ਰੋਟੀਆਂ ਕਾਰਨ ਕੋਈ ਰੰਟਾਲ ਹੈ, ਉਹ ਗੁੱਸਾ ਕਰਦੇ ਆਪਾਂ।
ਕਿਤੇ ਐ ਨਾ ਹੋਵੇ ਵੀ ਰਾਗ ਨਾਦ ਸ਼ਬਦ ਸੋਹਣੇ ਇਸੇ ਲਾਈਨ ਨੂੰ ਉਹ ਪਧਾਰ ਬਣਾ
ਕੇ ਲਈ ਥੋੜੇ ਤਾਂ ਉਹਨਾਂ ਗਦੇ ਹੀ ਨੇ ਗਾਇਆ, ਅਸੀਂ ਤਾਂ ਪੜਦੇ ਹਾਂ ਉਹ।
ਹਾਂ ਗਾਇਆ ਤਾਂ ਜਿਹ ਦੇਖਾਂ ਤਾਂ ਗਾਵਾਂ ਹੈ,
ਗਾਇਆ ਤਾਂ ਇਹਨਾਂ ਨੇ ਜਿਹਨਾਂ ਨੇ ਦੇਖਿਆ ਅਸੀਂ ਕਦ ਗਾਇਆ।
ਠੀਕ ਹੈ, ਅਸੀਂ ਤਾਂ ਪੜ ਰਹੇ ਹਾਂ ਬਸ,
ਅਸੀਂ ਤਾਂ ਪੜ ਰਹੇ ਹਾਂ।
ਠੀਕ ਹੈ, ਤਾਂ ਉਹਨੂੰ ਅਸੀਂ ਗਾਉਣਾ ਨਹੀਂ ਕਹਿ ਸਕਦੇ, ਇਹ ਤਾਂ ਸਿਰਫ ਅਸੀਂ ਪੜ ਰਹੇ ਹਾਂ। ਚੱਲ ਇੰਨਾ ਕਿ ਨਾਲ ਤਬਲਾ ਬਾਜਾ ਵੱਜ ਰਿਹਾ, ਪਰ ਅਸਲ ਚ ਪੜੇ ਰਹੇ ਹਾਂ,
ਬਾਣੀ ਪੜ ਰਹੇ ਹਾਂ, ਸੁਰਤਾਲ ਚ ਪੜ ਰਹੇ ਹਾਂ, ਆਇਆ ਹੂ ਪੜ ਰਹੇ।
ਇਹ ਜਿਹੜੀ ਅਗਲੀ ਪੰਕਤੀ ਹੈ ਉਹ ਮੈਨੂੰ ਲੱਗਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨਾਨਕ ਗੁਰਮੁਖੀ ਬ੍ਰਹਮ ਵਿਚਾਰੀਏ ਚੁੱਕੇ ਮਨ ਅਪਮਾਨ।
ਬ੍ਰਹਮ ਵਿਚਾਰ ਹੈ ਸਾਡੀ ਗੁਰਬਾਣੀ, ਬ੍ਰਹਮ ਦਾ ਵਿਚਾਰ ਹੈ ਜਿਹੜੇ ਗੁਰਮੁਖ ਜਦੋਂ ਬ੍ਰਹਮ ਵਿਚਾਰ ਕਰਦੇ ਨੇ, ਬ੍ਰਹਮ ਦੀ ਵਿਚਾਰ ਕਰਦੇ ਨੇ, ਫਿਰ ਮਾਨ ਔਰ ਅਪਮਾਨ ਦੋਵੇਂ ਨਹੀਂ ਰਹਿੰਦੇ। ਜੇ ਉਹ ਕਹਿੰਦੇ ਨੇ ਕਿਸੇ ਨੂੰ ਕੁਝ, ਹੰਕਾਰ ਦੀ ਗੱਲ ਨਹੀਂ ਹੁੰਦੀ, ਉਹਨਾਂ ਨੂੰ ਹੰਕਾਰ ਨਹੀਂ ਹੁੰਦਾ। ਇਹ ਕਹਿੰਦੇ ਨੇ ਜੇ ਤਾਂ ਹੰਕਾਰ ਚ ਬੋਲਦੇ ਨੇ, ਬਣਦਾ ਹੰਕਾਰ ਚੁੱਕ ਜਾਂਦਾ, ਬੋਲ ਕੇ ਹੰਕਾਰ ਨਹੀਂ ਹੁੰਦਾ। ਜੇ ਸਿੱਖਿਆ ਦਿੰਦੇ ਨੇ, ਹੰਕਾਰ ਦੀ ਗੱਲ ਨਹੀਂ ਹੁੰਦੀ, ਸਿੱਖਿਆ ਦੀ ਗੱਲ ਹੁੰਦੀ ਆ।
ਠੀਕ ਹੈ, ਤਾਂ ਇਹਦਾ ਭਾਵ ਇਹ ਹੈ ਕਿ ਪੜ੍ਹਨ ਨੂੰ ਨਹੀਂ ਕਿਹਾ, ਵਿਚਾਰਨ ਪਰ ਜ਼ਿਆਦਾ ਜ਼ੋਰ ਦਿੱਤਾ ਹੈ, ਕੱਲਾ ਪੜ੍ਹਨਾ ਨਹੀਂ ਹੈ।
ਆਪਾਂ ਹੁੰਦਾ ਵਿਚਾਰ ਕੇ ਕੁਛ ਮਿਲ ਰਿਹਾ ਚੋ।
ਠੀਕ ਹੈ ਜੀ,
ਵਿਚਾਰੇ ਤੋਂ ਬਿਨਾਂ ਕੀ ਪ੍ਰਾਪਤੀ ਹੈ, ਬੁੱਝਣ ਵਾਲੀ ਤਾਂ ਗੱਲ ਹੈ। ਵਿਚਾਰੇ ਤਾਂ ਢਸ ਹੋ ਜਾਂਦੀ ਹੈ ਬਾੜੀ ਗੋਟੀ, ਉਹ ਅਸਲ ਬੁੱਝਣ ਵਾਲੀ ਗੱਲ ਤਾਂ ਸਿਰੇ ਤੇ ਪਈ ਹੈ।
ਹਾਂਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ।
ਇੱਕ ਏਕਮ ਤੋਂ ਸ਼ੁਰੂ ਹੋ ਗਿਆ ਨਾ, ਏਕਮ ਵਾਲੇ ਤੋਂ ਥੋੜੀ ਲਾਈਟ ਹੁੰਦੀ ਹੈ ਚੰਦਰਵੇ ਦੀ।
ਅੱਛਾ
ਜੀ, ਚੰਦਰਵੇ ਤੋਂ ਪੈਂਦੀ ਮੂਲੀ ਜੀ, ਮੂਲੀ ਜੀ ਲਾਈਟ ਹੁੰਦੀ ਹੈ, ਇਹਦੀ ਮੱਥਿਆ ਤਾਂ ਹੈ ਨੀ ਪਰ ਬਹੁਤੀ ਲਾਈਟ ਵੀ ਹੈ ਨੀ। ਜਿਹੋ ਜੀ ਸਾਨੂੰ ਸਿੱਖਾਂ ਨੂੰ ਸੀ ਨਾ, ਹੁਣ ਤਾਂ ਸਾਨੂੰ ਪਤਾ ਸੀ ਸਾਡਾ ਧਰਮ ਹੋਰ ਹੈ, ਮੂਰਤੀ ਪੂਜਾ ਹੈ ਨੀ, ਇਹ ਨੀ ਉਹ ਨੀ, ਪਰ ਮੂਰਤੀ ਪੂਜਾ ਹੀ ਇੱਕ ਕਿਸਮ ਦੀ ਅਸੀਂ ਕਰੀ ਜਾਂਦੇ ਹਾਂ, ਬਹੁਤਾ ਫਰਕ ਵੀ ਨੀ ਹੈ ਮੂਰਤੀ ਪੂਜਾ ਦਾ। ਉਹ ਇੱਕ ਜਿੰਨਾ ਗਿਆਨ ਹੈ ਸਾਡੇ ਕੋਲ, ਇੱਕੋਂ ਗਾਹਾਂ ਬਦਲਣਾ ਆਪਾਂ ਨੇ।
ਹਾਂਜੀ, ਜੇ ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਪੜ੍ਹੀਏ, ਠਾਕੁਰ ਪੂਜੇ ਮੋਰਲੇ ਭੁੱਲੇ ਪਤਕੇ ਖਾਏ, ਆਪਾਂ ਕੋਈ ਬਹੁਤੇ ਦੂਰ ਨਹੀਂ ਆ ਸ਼ਲੋਕ ਤੋਂ।
ਹਾਂਜੀ, ਕਿੱਥੇ ਦੂਰ, ਜੇ ਸੱਚ ਕਹਿੰਦੇ ਗੁਫਾ ਕਰਦੇ ਨੇ, ਜੇ ਨਹੀਂ ਕਹਿੰਦੇ ਸੱਚ ਫਿਰ ਗਾਹਾਂ ਗਿਆਨ ਨੀ ਵੱਧਦਾ, ਫਿਰ ਉੱਥੇ ਰਹਿ ਜਾਣਗੇ ਖੜੇ।
ਠੀਕ ਹੈ ਜੀ,
ਬੋਲੇ ਚਾਹੁੰਦੇ ਨੀ ਗਾਹਾਂ ਜਾਣਾ ਅਸਲ ਦੇ ਵਿੱਚ, ਉਹ ਭੜਕਾਉਂਦੇ ਨੇ ਵੀ ਇਹ ਗਾਹਾਂ ਜਾਣਗੇ ਸਾਡੀ, ਜਿਹੜੀ ਅੱਗੇ ਅਸੀਂ ਕਹਿ ਚੁੱਕੇ ਹਾਂ, ਮਹਾਂਪੁਰਸ਼ ਡਿਕਲੇਅਰ ਕਰ ਚੁੱਕੇ ਹਾਂ, ਸਾਡੀ ਬੇਨਤੀ ਹੈ, ਪ੍ਰੈਸਟੀਜ ਬਣਾ ਲਿਆ, ਗੁਰੂ ਦਾ ਲੜ ਛੱਡ ਕੇ ਪ੍ਰੈਸਟੀਜ ਬਣਾ ਕੇ ਬਹਿ ਗਏ, ਸਾਡੇ ਬੜੇ ਬੜੇ ਦੀ ਬੇਨਤੀ ਹੈ। ਜੇ ਗਲਤੀ ਹੋ ਗਈ ਉਹਨਾਂ ਤੇ ਨਹੀਂ ਸੀ, ਉਹਨਾਂ ਨੂੰ ਕਹਿੰਦੇ ਜਿੰਨਾ ਕੁ ਸੀਗੀ ਉਹਨਾਂ ਕਹਿ ਗਏ ਉਹ।
ਹਾਂਜੀ,
ਉਦੋਂ ਆਪਾਂ ਨੂੰ ਕੋਈ ਹਰਜਾ, ਖੋਜ ਚੱਲਦੀ ਹੈ, ਸਾਰੀ ਖੋਜ ਚੱਲਦੀ ਹੈ, ਸਹਿਜ ਦੀ ਵੀ ਚੱਲਦੀ ਹੈ, ਸਾਰੇ ਵਿਸ਼ਿਆਂ ਤੇ ਖੋਜ ਚੱਲ ਰਹੀ ਹੈ, ਤੁਸੀਂ ਪਿੱਛੇ ਨੂੰ ਕਾਹਦੇ ਜਾਂਦੇ ਹੋ।
ਠੀਕ ਹੈ ਜੀ, ਏਕਮ ਤਾਂ ਹੋ ਗਿਆ ਪਹਿਲੀ ਥਿੱਤ ਦਾ ਨਾਮ ਹੈ ਜੀ।
ਹਾਂਜੀ,
ਏਕੰਕਾਰ ਇਹ ਔਂਕੜ ਨਾਲ ਲਿਖਿਆ ਹੈ, ਨਿਰਾਲਾ
ਆਇਆ ਤਾਂ ਵੱਖਰਾ, ਏਕੰਕਾਰ ਫਿਰ ਨਿਰਾਲਾ ਹੀ ਹੈ, ਤੁਹਾਨੂੰ ਸਮਾਧ ਹੈ ਜਦ ਉਦੋਂ ਕਿੱਥੇ ਕੁਛ।
ਅੱਛਾ, ਪਰ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਬਾਣੀ, ਉੱਥੇ ਆਪਾਂ ਇੱਕ ਓਅੰਕਾਰ ਲਿਖਿਆ ਹਮੇਸ਼ਾ ਹੀ ਲਿਖਦੇ ਹਾਂ ਸਤਿਗੁਰ ਪ੍ਰਸਾਦ, ਓਅੰਕਾਰ ਔਰ ਏਕੰਕਾਰ ਚ ਕੀ ਫਰਕ ਹੈ ਕੋਈ?
ਇਹ ਹੁਕਮ ਦੀ ਵਿਆਖਿਆ ਹੈ।
ਅੱਛਾ,
ਓਅੰਕਾਰ ਦਾ ਹੁਕਮ ਆ ਗਿਆ ਨਾ ਵਿੱਚ।
ਅੱਛਾ, ਫਿਰ ਦੱਸੋ ਇੱਕ ਵਾਰ ਵੀ, ਇੱਕ ਤਾਂ ਪਹਿਲਾਂ ਇੱਕ ਕਿਉਂ ਲਿਖਿਆ, ਇੱਕ ਓਅੰਕਾਰ?
ਇੱਕ ਨੇ ਓਅੰਕਾਰ ਦਾ ਰੂਪ ਧਾਰਨ ਕੀਤਾ ਹੈ, ਇੱਕ ਜਿਹੜਾ ਸੀਗਾ ਇੱਕ ਓਅੰਕਾਰ ਸੀ, ਉਹ ਜੋਤ ਸੀ ਪਹਿਲਾਂ, ਜੋਤ ਵੀ ਹੈ ਬੋਲਦਾ ਵੀ ਹੈ, ਹੁਣ ਕੁਝ ਗਿਆਨ ਦਿੰਦਾ ਹੈ, ਹੁਣ ਉਹ ਜਾਗਰਤ ਅਵਸਥਾ ਚ ਹੈ, ਤੁਹਾਨੂੰ ਸਮਾਧ ਨਹੀਂ ਹੈ, ਸਹਿਜ ਅਵਸਥਾ ਵਿੱਚ ਹੈ, ਉਹਦੇ ਅੰਦਰ ਇੱਛਾ ਵੀ ਹੈ, ਕੁਛ ਆਪ ਵੀ ਹੈ, ਪਹਿਲਾਂ ਇੱਛਾ ਰਹਿਤ ਸੀ, ਇੱਛਾ ਰਹਿਤ ਹੈ ਇੱਕ ਓਅੰਕਾਰ ਹੈ, ਇੱਛਾ ਸਹਿਤ ਹੈ ਫਿਰ ਓਅੰਕਾਰ, ਇੱਕ ਓਅੰਕਾਰ ਸਹਿਜ ਅਵਸਥਾ ਚ ਇੱਕ ਓਅੰਕਾਰ ਹੈ, ਸੁਣ ਅਵਸਥਾ ਚ ਇੱਕ ਓਅੰਕਾਰ ਹੈ, ਉਹੀ ਬੀਜ ਵਿੱਚ ਜਿਹੜਾ ਪੇੜ ਪਿਆ ਹੈ, ਬੀਜ ਵਿੱਚ ਹੈ ਪੇੜ, ਉਹ ਇੱਕ ਓਅੰਕਾਰ ਹੈ।
ਅੱਛਾ ਜੀ,
ਜਾਂ ਜੜ ਫੜ ਗਿਆ ਜਾਗਿਆ ਆ, ਫਿਰ ਇੱਕ ਓਅੰਕਾਰ ਹੈ, ਫਿਰ ਵਧੂਗਾ।
ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਓਅੰਕਾਰ ਜਿਹੜਾ ਅੱਖਰ ਹੈਗਾ ਗੁਰਬਾਣੀ ਵਿੱਚ, ਇਹ
ਬਿਰਸ਼ਰੂਪ ਹੈ।
ਠੀਕ ਹੈ, ਇਹਨੂੰ ਪਲੂਰਲ ਫਾਰਮ ਚ ਲਿਖਿਆ ਜਾਂਦਾ ਹੈ, ਇਹਦੇ ਪਰ ਔਂਕੜ ਨਹੀਂ ਹੁੰਦਾ, ਬਹੁਤ ਜਗ੍ਹਾ ਜਿੱਥੇ ਲਿਖਿਆ ਹੈ, ਉਹਦਾ ਕੀ ਭਾਵ ਹੁੰਦਾ?
ਜਿੰਨੇ ਵੀ ਸੱਚਖੰਡ ਦੇ ਭਗਤ ਭਜਦੇ ਨੇ ਸਾਰੇ।
ਅੱਛਾ ਜੀ,
ਸਾਰਿਆਂ ਦੀ ਇੱਕ ਆਵਾਜ਼ ਹੈ, ਸਾਰਿਆਂ ਦੀ ਕੁਲੈਕਟਿਵ ਇੱਛਾ ਜਿਹੜੀ ਹੈਗੀ ਉਹ ਹੁਕਮ ਹੈ, ਉਹ ਇੱਕ ਅਨੇਕ ਹੈ ਫਿਰ ਏਕ ਹੈ, ਅਨੇਕ ਹੁੰਦਾ ਹੋਇਆ ਵੀ ਏਕ ਹੈ, ਉੱਥੇ ਏਕ ਹੋ ਹੀ ਨਹੀਂ ਸਕਦਾ। ਸ਼ਬਦ ਰੂਪ ਚ ਇੱਕ ਹੈ, ਜਿਹਨਾਂ ਦਾ ਸ਼ਬਦ ਹੈ ਉਹ ਅਨੇਕ ਨੇ, ਹਾਕਮ ਅਨੇਕ ਨੇ, ਹੁਕਮ ਇੱਕ ਹੈ।
ਠੀਕ ਹੈ, ਜੇ ਫਿਰ ਆਪਾਂ ਇੱਕ ਓਂਕਾਰ ਲਿਖਦੇ ਹਾਂ, ਇਹਦਾ ਭਾਵ ਇਹ ਜਿਹੜਾ ਇੱਕ ਓਂਕਾਰ ਆਪਾਂ ਬੋਲਦੇ ਹਾਂ, ਇਹ ਵੀ ਫਿਰ ਬਹੁਵਚਨ ਚ ਆਊਗਾ? ਹਾਂਜੀ,
ਬਹੁਵਚਨ ਚ ਆਊਗਾ।
ਇੱਕ ਤਾਂ ਬਾਣੀ ਦਾ ਨਾਮ ਹੈ ਜੀ, ਬਾਣੀ ਦਾ ਨਾਮ ਜਿਹੜਾ ਹੈਗਾ ਓਂਕਾਰ ਹੈਗਾ ਬਾਣੀ ਦਾ ਨਾਮ, ਤੇ ਉਹ ਤਾਂ ਆਪਾਂ ਨੂੰ ਪਤਾ ਕਿ ਗੁਰਬਾਣੀ ਚ ਕਿਸੇ ਅੱਖਰ ਨੂੰ ਜੇ ਨਾਮ ਜਾਂ ਨਾਉਨ ਬਣਾਉਣਾ ਹੋਵੇ ਤਾਂ ਓਂਕਾਰ ਲੱਗਦਾ,
ਉਹ ਤਾਂ ਨਾਉਨ ਕਰਕੇ ਲਿਖਿਆ ਹੋਇਆ ਨਾ ਓਂਕਾਰ ਲਾਇਆ ਹੋਇਆ।
ਤੇ ਇੱਕ ਜਗ੍ਹਾ ਹੋਰ ਆਉਂਦਾ ਓਂਕਾਰ ਨਾਲ,
ਓਂਕਾਰ ਅਸੀਂ ਓਂਕਾਰ ਨਾਲ ਲਿਖਦੇ ਹਾਂ ਨਾ, ਜਦੋਂ ਕਿਸੇ ਸਾਇੰਸਦਾਨ ਨੇ ਪਾਣੀ ਨੂੰ ਸਪਲਿਟ ਕੀਤਾ, ਉਹਨੇ ਸਾਰਾ ਟੋਟਲ ਪਾਣੀ ਥੋੜੀ ਸਪਲਿਟ ਕਰਤਾ, ਉਹਨੇ ਇੱਕ ਡ੍ਰੌਪ ਸਪਲਿਟ ਕਰਕੇ ਜਾਂ ਥੋੜਾ ਜਿਹਾ ਪਾਣੀ ਸਪਲਿਟ ਕਰਕੇ ਦੇਖ ਲਿਆ ਵੀ H2O ਹੈ।
ਹਾਂਜੀ,
ਉਹ ਤਾਂ ਇੱਕ ਯੂਨਿਟ ਨੂੰ ਲੈ ਕੇ ਓਂਕਾਰ ਦੀ ਗੱਲ ਕੀਤੀ ਹੋਈ ਹੈ, ਇੱਕ ਯੂਨਿਟ ਦੀ ਗੱਲ ਹੈ।
ਤੇ ਠੀਕ ਹੈ, ਇੱਕ ਜਗ੍ਹਾ ਓਂਕਾਰ ਕੀ ਆ? ਜਿਨ ਚਿੱਤ,
ਜਿਹਨੇ ਮਨ ਜਿੱਤ ਗਿਆ ਓਂਕਾਰ ਉਹ ਹੈ। ਚਿੱਤ ਦਾ ਮਤਲਬ ਜਿੱਤਣਾ ਹੁੰਦਾ, ਜਿਵੇਂ ਭਲਵਾਨ ਚਿੱਤ ਕਰਤਾ।
ਅੱਛਾ ਜੀ, ਚਿੱਤ ਕਰਤਾ, ਇਹਦਾ ਭਾਵ ਇਹ ਬਣਦਾ ਹੈ ਜੀ,
ਮਨ ਜਿੱਤੇ ਜਲ ਜੀਤ ਹੈ ਨਾ, ਚਿੱਤ ਕਰਤਾ ਦਾ ਮਤਲਬ ਹੈ ਉਹਨੇ ਜਿੱਤ ਲਿਆ ਮਨ ਨੂੰ, ਮਾਇਆ ਤੋਂ ਪੁੱਠਾ ਕਰਕੇ ਰੱਖ ਦਿੱਤਾ।
ਠੀਕ ਹੈ, ਜਦੋਂ ਆਪਾਂ ਲਿਖਦੇ ਓਂਕਾਰ ਬ੍ਰਹਮਾ ਉਤਪੱਤ ਜਾਂ ਉਤਪੱਤੀ,
ਹਾਂ ਬ੍ਰਹਮਾ ਜਿਹੜਾ ਸੀ ਜੀਵ, ਓਂਕਾਰ ਨੇ ਪੈਦਾ ਕੀਤਾ ਸੀ।
ਅੱਛਾ, ਓਂਕਾਰ ਇੱਥੇ ਹੁਕਮ ਹੈ ਜੀ?
ਹਾਂ, ਹੁਕਮ ਨਾਲ ਪੈਦਾ ਹੋਇਆ।
ਠੀਕ ਹੈ,
ਉਹ ਓਂਕਾਰ ਬਣ ਗਿਆ ਜਦ ਉਹਨੇ ਬ੍ਰਹਮਾ ਨੂੰ ਫੇਰ ਚਿੱਤ ਕਰਕੇ ਆਪਣੇ ਵਿੱਚ ਬੁਲਾ ਲਿਆ, ਉਹ ਵੀ ਓਂਕਾਰ ਹੀ ਬਣ ਗਿਆ ਜਿਹਨੇ ਬ੍ਰਹਮਾ ਨੂੰ ਚਿੱਤ ਆਪਣੇ ਵਿੱਚ ਬੁਲਾ ਲਿਆ, ਮਨ ਜਿਹਨੇ ਜਿੱਤ ਕੇ ਆਪਣੇ ਵਿੱਚ ਬੁਲਾ ਲਿਆ।
ਕਹਿੰਦਾ ਭਾਵ ਕਿ ਪਹਿਲਾਂ ਇੱਕ ਤੋਂ ਦੋ ਹੋਏ ਸੀਗੇ, ਓਂਕਾਰ ਚੋਂ ਬ੍ਰਹਮਾ ਨਿਕਲ ਗਿਆ ਸੀ ਬਾਹਰ,
ਫਿਰ ਦੋ ਤੋਂ ਇੱਕ ਹੋ ਕੇ ਉੱਗਿਆ ਆ।
ਠੀਕ ਹੈ, ਇਹ ਫਿਰ ਕੀ ਆ ਜਿਨ ਚਿੱਤ, ਉਹਦੀ ਗੱਲ ਹੋ ਰਹੀ ਹੈ?
ਉਹ ਜਿਹਾ ਹੀ ਹੋ ਗਿਆ।
ਠੀਕ ਹੈ ਜੀ,
ਜਿਹੜਾ ਬਾਗ ਹੈ, ਬਾਗ ਚ ਇੱਕ ਪੇੜ ਜੰਮਿਆ ਹੋਇਆ, ਬਾਗ ਦੇ ਵਿੱਚ ਲੱਗ ਗਿਆ, ਬਾਗ ਦਾ ਹਿੱਸਾ ਬਣ ਗਿਆ
ਉਹ, ਫਿਰ ਅਨੇਕ ਹੈ, ਫਿਰ ਏਕ ਹੈ, ਉਹ ਰੂਪ ਵਿੱਚ ਆ ਗਿਆ।
ਬਿਲਕੁਲ, ਅਨੇਕ ਦੇ ਵਿੱਚ ਹੋ ਜਾ ਰਿਹਾ, ਇੱਕੇ ਹੋ ਗਿਆ।
ਠੀਕ ਹੈ, ਹੁਣ ਆਪਾਂ ਓਂਕਾਰ ਦਾ ਤਾਂ ਕਲੀਅਰ ਕਰ ਲਿਆ ਵੀ ਓਂਕਾਰ ਹੁਕਮ ਦਾ ਨਾਮ ਹੈ, ਹੁਕਮ ਸੁਨੇ ਸਮਾਧ ਤੋਂ ਸਹਿਜ ਸਮਾਧ ਹੋਇਆ, ਤਾਂ ਫਿਰ ਏਕੰਕਾਰ ਨੇ ਓਂਕਾਰ ਰੂਪ ਧਾਰਿਆ, ਇਹ ਗੱਲ ਹੈ ਜੀ?
ਬਿਲਕੁਲ।
ਠੀਕ ਹੈ, ਜਿਹੜੀ ਸਾਡੇ ਅੰਦਰ ਹੁਣ ਜੋਤ ਹੈ, ਇਹ ਏਕੰਕਾਰ ਜੋਤ ਹੈ?
ਸਾਡੇ ਅੰਦਰ ਏਕੰਕਾਰ ਵੀ ਹੈ ਜੀ।
ਅੱਛਾ ਜੀ,
ਸਾਡੇ ਅੰਦਰ ਏਕੰਕਾਰ ਜਦ ਹੋ ਗਿਆ, ਅਸੀਂ ਇੱਕ ਹੋ ਜਾਵਾਂਗੇ, ਅਸੀਂ ਅਜੇ ਏਕੰਕਾਰ ਭਰਮ ਰਿਐਲਿਟੀ ਚ।
ਅੱਛਾ ਜੀ,
ਹੈ ਤਾਂ ਇਹ ਹੰਸ ਪਰ ਪਰਮਹੰਸ ਵੀ ਹੈ।
ਅੱਛਾ ਜੀ, ਸ਼ਾਮ ਸੁੰਦਰ ਹੈ ਜੀ।
ਹਾਂ, ਕਦੀ ਮਾਇਆ ਤੋਂ ਬਾਹਰ ਨਹੀਂ ਜਾ ਸਕਦਾ, ਰਚਨਾ ਤੋਂ ਬਾਹਰ ਨਹੀਂ ਜਾ ਸਕਦਾ, ਜਦੋਂ ਤੇ ਬਾਉਂਡਰੀ ਦਾ ਕੋਈ ਅਸਰ ਨਹੀਂ ਹੋਊਗਾ ਭਰਮ ਦਾ, ਕਮ ਕਮ ਮਨ ਜਿੱਤਿਆ ਜਾਊ, ਜਦ ਮਨ ਸ਼ਾਂਤ ਹੋ ਜੂ, ਫਿਰ ਇੱਕ ਓਂਕਾਰ ਹੈ, ਇੱਕ ਓਂਕਾਰ ਤਾਂ ਜਦ ਹੋਊਗਾ ਜਾਂ ਸੱਠਣ ਚ ਲੈ ਜਾਊ, ਸਰੀਰ ਚ ਨਹੀਂ ਹੋ ਸਕਦਾ, ਜਿਹਨਾਂ ਚੋਂ ਸਰੀਰ ਚ ਬੁਲਾਇਆ ਬੋਲੂਗਾ।
ਅੱਛਾ, ਸਰੀਰ ਚ ਵੱਧ ਤੋਂ ਵੱਧ ਇੱਕ ਓਂਕਾਰ ਦੀ ਹੀ ਅਵਸਥਾ ਲੈ
ਸਕਦਾ, ਉਹ ਤੋਂ ਜ਼ਿਆਦਾ ਨਹੀਂ ਹੋ ਸਕਦਾ।
ਜਦੋਂ ਇਹਨੂੰ ਚਾਰੇ ਪਦਾਰਥ ਮਿਲ ਗਏ, ਫਿਰ ਇਹ ਉੱਗ ਪਿਆ, ਫਿਰ ਇਹ ਓਂਕਾਰ ਹੋ ਜਾਏਗਾ,
ਨਾ ਮਾਇਆ ਛੱਡ ਕੇ ਪਰੇਗਾ ਜਾਊਗਾ, ਫਿਰ ਓਂਕਾਰ ਹੈ, ਇਹ ਤਾਂ ਲੀਨ ਹੋ ਗਿਆ। ਉਹ ਦਰਿਆ ਉਹਨਾਂ ਚ ਰਿਹਾ ਜਿੰਨਾ ਚਿਰ ਚੱਲਦਾ ਹੈ, ਸਮੁੰਦਰ ਵੱਲ ਨੂੰ ਚੱਲਦਾ ਜਾਂ ਸਮੁੰਦਰ ਜਾ ਰਿਹਾ, ਸਮੁੰਦਰੇ ਹੋ ਗਿਆ, ਫਿਰ ਉਹ ਜਿੱਥੇ ਪਾਣੀ ਰੁਕ ਗਿਆ ਜਾ ਕੇ ਉਹ ਸਮੁੰਦਰ ਹੋ ਗਿਆ, ਜਿੰਨਾ ਚਿਰ ਥੋੜੀ ਚੱਲਦਾ ਹੈ ਉਹਦੇ ਵਿੱਚ, ਉਹਨਾਂ ਚਿਰ ਉਹ ਦਰਿਆ ਹੈ, ਜਿੰਨਾ ਚਿਰ ਮਨ ਵਿੱਚ ਅਹੰਕਾਰੀ ਹੈ ਉਹਨਾਂ ਚਿਰ ਨੀਵਾ ਹੋ ਗਿਆ। ਠੀਕ ਹੈ,
ਠੀਕ ਹੈ ਜੀ। ਤੇ ਜਿਹੜਾ ਏਕੰਕਾਰ ਹੈ, ਫਿਰ ਇਹ ਪੂਰਾ ਪ੍ਰਭ ਵੀ ਕਹਿ ਸਕਦੇ ਹਾਂ ਆਪਾਂ ਇਹਨੂੰ?
ਹਾਂ, ਪੂਰਾ ਪ੍ਰਭ ਤਾਂ ਕਹਿ ਸਕਦੇ, ਪੂਰੇ ਬ੍ਰਹਮ ਵੀ ਕਹਿ ਸਕਦੇ, ਪੂਰਾ ਗੁਰ ਵੀ ਕਹਿ ਸਕਦੇ, ਪੂਰੇ ਗੁਰ ਕਾ ਸੁਣੋ ਪ੍ਰਯੋਗ।
ਠੀਕ ਹੈ ਜੀ, ਸਤਿਗੁਰ ਵੀ ਹੈ ਫਿਰ ਇਹ?
ਹਾਂ, ਸਤਿਗੁਰ ਵੀ ਪੂਰਾ ਹੈ, ਸਤਿਗੁਰ ਪੂਰਾ ਕਿਆ ਕਰੇ ਜੇ ਸਿੱਖਰ ਵੀ ਪੂਰ।
ਏਕੰਕਾਰ ਬਾਰੇ ਆਪਾਂ ਨੂੰ ਹੁਣ ਹੋ ਗਿਆ,
ਅਸੀਂ ਡਿਵੈਲਪਮੈਂਟ ਵੱਲ ਨੂੰ ਜਾ ਰਹੇ ਹਾਂ, ਉਧਰ ਨੂੰ ਅਜੇ ਸਾਡੀ ਪੌੜੀ ਆਖਰੀ ਹੈ, ਇੱਥੇ ਅਸੀਂ ਏਕੰਕਾਰ ਹੋ ਸਕਦੇ ਹਾਂ, ਗੁਰਬਾਣੀ ਤੋਂ ਸੇਧ ਲੈ ਲਈਏ, ਮਾਇਆ ਮੋਹ ਤਿਆਗ ਦਈਏ, ਆਪਣੀ ਇੱਛਾ ਆਪਣੀ ਮਰਜ਼ੀ ਤਿਆਗ ਦਈਏ, ਭਾਵੇਂ ਚਾਹ ਜੀ ਓਂਕਾਰ।
ਠੀਕ ਹੈ ਜੀ, ਅਮਰ ਅਜੋਨੀ ਜਾਤ ਨਾ ਜਾਲਾ।
ਅਮਰ ਹੈ ਉਹ ਸੌਂਦਾ ਨੀ, ਸਹਿਜ ਅਵਸਥਾ ਚ ਰਹਿੰਦਾ। ਸਤਿਗੁਰ ਜਾਗਤਾ ਹੈ ਦੇ ਉਹ ਫਿਰ ਜਾਗਰਤ ਅਵਸਥਾ ਚ ਸੌਂਦਾ ਨੀ ਅਮਰ ਇੰਨੀ ਜੋਨੀ ਚ ਨੀ ਆਉਂਦਾ ਫਿਰ ਅਮਰ ਨਾਲ ਅਜੋਨੀ ਕਿਉਂ ਲਿਖਿਆ ਅਮਰ ਜੀਵੀ ਹੈ ਜੀਵੀ ਨੀ ਵਰਦਾ ਵਰਦਾ ਜੀਵ ਨੀ ਹੈਗਾ ਉਹ ਜਾਗਦਾ ਸੌਂਦਾ ਨਾ ਹੈ ਇੱਕਦਮ ਸੋਵਣ ਹੋਏਗਾ ਲਾਂਬੇ ਮੋੜ ਪਸਾਰ ਜਿੰਨਾ ਚਿਰ ਜੂਨ ਚੱਲਦਾ ਉਹਨਾਂ ਚਿਰ ਇਹਨੂੰ ਅਮਰ ਨੀ ਕਹਿੰਦੇ ਕਾਲ ਬਸ ਹੈ ਉਹ ਜੰਮਣ ਮਨ ਸੌਣ ਜਾਗਣ ਗਿਆ ਉਹਨਾਂ ਚਿਰ ਫਿਰ ਉਮਰ ਅਜੋਨੀ ਲੱਗ ਜਾਂਦਾ ਨਾਲ ਉਹ ਉੱਥੇ ਕੱਲਾ ਅਮਰ ਲੱਗਿਆ ਹੋਇਆ ਜੋਨੀ ਨਾਲ ਲੱਗਿਆ ਇੱਕ ਅਮਰ ਜੋਨੀਆਂ ਦੇ ਵਿੱਚ ਹੈ ਇੱਕ ਅਮਰ ਅਜੋਨੀ ਹੈ
ਠੀਕ ਹੈ ਜਿਹੜਾ ਅੱਧਾ ਹੈਗਾ ਉਹ ਜਦੋਂ ਜੀਵ ਰੂਪ ਚ ਇਹ ਜੰਤ ਤਾਂ ਉਸ ਸਮੇਂ
ਹੰਸ ਰੂਪ ਚ ਵੀ ਅਜੋਨੀ ਨਹੀਂ ਹੈ ਪਰ ਮਾਨਸ ਆ ਕੇ ਅਜੋਨੀ ਹੈ
ਠੀਕ ਹੈ ਜਿਹੜਾ ਸਰੀਰ ਛੁੱਟ ਗਿਆ ਸਰੀਰ ਮਾਇਆ ਛੁੱਟ ਗਈ
ਹਾਂ ਜਦ ਛੁੱਟ ਗਈ ਜਦ
ਠੀਕ ਹੈ ਜਾਤ ਦਾ ਭਾਵ ਜਾਤੀ ਨਾ ਜਾਲਾ
ਅਲਾ ਫਿਰ ਇਹਦੀ ਕੋਈ ਦੇਹੀ ਹੈ ਨਾ ਕੋਈ ਜਮ ਦਾ ਜਾਲ ਹੈ ਜਮ ਦੇ ਜਾਲ ਚ ਬਾਹਰ ਹੈ ਮਾਇਆ ਦੇ ਜਾਲ ਚ ਭਰਮ ਜਾਲ ਚ ਬਾਹਰ ਹੈ
ਠੀਕ ਹੈ ਜੀ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ
ਦੇਖੋ ਖੋਜਿਆ ਉਹਨਾਂ ਨੇ ਵੀ ਹੈ ਜਿਹਨਾਂ ਨੇ ਲਿਖਿਆ ਅਸੀਂ ਬਿਨਾਂ ਖੋਜੇ ਕਹੀ ਜਾਂਦੇ ਉਹ ਤਾਂ ਕਹਿੰਦੇ ਨੇ ਅਸੀਂ ਆਪ ਖੋਜਿਆ ਕਹਿੰਦੇ ਅਗਮ ਹੈ ਇਹ ਭਾਈ ਮਨੁੱਖੀ ਬੁੱਧੀ ਤੋਂ ਪਰੇ ਦੀ ਗੱਲ ਹੈ ਇਹ ਖੋਜ ਦਾ ਵਿਸ਼ਾ ਪਰ ਬਟ ਉਹੀ ਪ੍ਰਭੂ ਬਣ ਜਾਂਦੇ ਹਨ ਸੰਤ ਕਹਿੰਦੇ ਮਨੁੱਖੀ ਬੁੱਧੀ ਤੋਂ ਪਰੇ ਦੀ ਗੱਲ ਹੈ ਗੁਰਬਾਣੀ ਦੀ ਖੋਜ ਤੋਂ ਗੁਰਬਾਣੀ ਦੀ ਵਿਚਾਰ ਤੋਂ ਪਤਾ ਲੱਗੂਗਾ ਖੋਜ ਦੀ ਬੂਝ ਤੇ ਜਦ ਕਰਤ ਵਿਚਾਰਾ ਭਗ ਜਲ ਕਰਤ ਤੋਂ ਲੱਗ ਗਿਆ ਦਾਰਾ ਖੋਜ ਨਾਲ ਬੁੱਧਣ ਨੂੰ ਦੇਰ ਲੱਗਣੀ ਹੈ ਭਗ ਜਲ ਤਰ ਨੂੰ ਚੜ੍ਹਦੀ ਲੱਗਣਾ ਫਿਰ ਕਹਿੰਦੇ ਜਦ ਖੋਜ ਲਿਆ ਸਮਝ ਲਿਆ ਫਿਰ ਸਾਰਿਆਂ ਦੇ ਵਿੱਚ ਹੀ ਹੈ ਉਹ ਕੋਈ ਨੀ ਇੱਕ ਬੀਜ ਜੇ ਹੁਣ ਕਣਕ ਹੈ ਕੱਚੇ ਬੀਜ ਨੇ ਕਣਕ ਦੇ ਇਹ ਜੇ ਕੱਚਾ ਕੱਢ ਲਈਏ ਨੀ ਜੰਮਦਾ ਹੈ ਪੱਕਾ ਹੋਏ ਤੇ ਜੰਮੂਗਾ ਬਹੁਤ ਕੱਚਾ ਹੋਰ ਕੀ ਹੈ ਉਹ ਵੀ ਪੱਕ ਜੂਗਾ
ਅਗਮ ਅਗੋਚਰ ਰੂਪ ਨਾ ਰੇਖਿਆ
ਕੋਈ ਰੂਪ ਨੀ ਉਹਦੀ ਕੋਈ ਰੇਖਿਆ ਨੀ ਰੂਪ ਰੇਖ ਨੀ ਹੁੰਦਾ ਜੋਗਾ ਚਾਹੇ ਕੱਚਾ ਹੋਵੇ ਚਾਹੇ ਪੱਕਾ ਹੋਵੇ ਸਾਰਿਆਂ ਜਿਹੜਾ ਹੈਗਾ ਮਾਇਆ ਦੇ ਵਿੱਚ ਵੀ ਰੂਪ ਰੇਖ ਤੋਂ ਪਰੇ ਹੈ
ਅਗਮ ਮੁਕਤਾ ਹੈ ਅਗੋਚਰ ਤਾਂ ਉਕਰ ਨਾਲ ਹੈ
ਉਹਨੇ ਇੱਕ ਨੌਨ ਵਰਤ ਲਿਆ ਇੱਕ ਐਡਜੈਕਟਿਵ ਕਰਤਾ ਉਹ ਗੋਚਰ ਹੈ ਜਿਹੜਾ ਬੁੱਧੀ ਦੀ ਸਮਝ ਤੋਂ ਪਰੇ ਹੈ
ਖੋਜਤ ਖੋਜਤ ਘਟ ਘਟ ਦੇਖਿਆ ਘਟੀ ਘਟੀ ਦੇਖਿਆ
ਸਾਰਿਆਂ ਦੇ ਅੰਦਰ ਹੈ ਖੋਜਿਆ ਖੋਜਿਆ ਤਾਂ ਸਾਰੇ ਦੇ ਹੀ ਹੈ ਸਭਾ ਖਰਾਬ ਬੋਲੇ ਕੰਮ ਤਾਂ ਇੱਕੋ ਹੀ ਹੈ ਫਿਰ
ਠੀਕ ਹੈ ਜੀ ਘਟ ਘਟ ਲਿਖਿਆ ਇਹਦਾ ਭਾਵ
ਹਿਰਦੇ ਜਾਂ ਦਿਮਾਗ ਚ ਨਹੀਂ ਹੈ ਘਟ ਘਟ ਮੈਂ ਹਰ ਜੀ ਬਸ ਹੈ ਦਿਮਾਗ ਨੂੰ ਦਸਵੀਂ ਦਵਾਰ ਕਹੀ ਜਾਂਦੇ ਨੇ
ਅੱਛਾ ਜੀ
ਤਾਂ ਕਿ ਹੈ ਘਟ ਘਟ ਦਿਮਾਗ ਨੂੰ ਨਹੀਂ ਕਹਿੰਦੇ ਦਿਮਾਗ ਨੂੰ ਮਟਕੀ ਕਿਹਾ ਹੋਇਆ
ਅੱਛਾ ਜੀ
ਆਹੋ ਉਹਨੂੰ ਮਟਕੀ ਤਾਂ ਕਿਹਾ ਹੋਇਆ ਤੇ ਕਹਿੰਦੇ ਮਟਕੀ ਭੰਨੀ ਇਹਦੇ ਖੋਪੜੀ ਉਹ ਭੰਨੀ ਹੈ ਬਾਹਮਣਾਂ ਦੀ ਭਗਤਾਂ ਦੀ ਗੀਤਾ ਦੇ ਉੱਤੇ ਜਿੰਨੀਆਂ ਬਲਵੱਤਾਂ ਨੇ ਉਹ ਭੰਨੀਆਂ ਨੇ ਖੋਪੜੀ ਦੀ ਉਪਜ ਹੈ ਬਲਵੱਤਾਂ ਕਹਿੰਦੇ ਫਲਾਨੇ ਦੇ ਦਿਮਾਗ ਦੀ ਕਾਢ ਹੈ
ਮਗਰ ਤਾਂ ਹੀ ਫਿਰ ਉਹ ਮਟਕੀ ਭੰਨਦੇ ਆ ਜਿੱਦਣ ਜਨਮਾਸ਼ਟਮੀ ਹੁੰਦੀ ਹੈ ਪਰ ਉਹਨਾਂ ਨੂੰ ਪਤਾ ਨੀ ਵੀ ਮਟਕੀ ਦਾ ਭਾਵ ਕੀ ਹੈ ਜੀ
ਤੁਸੀਂ ਦੱਸੋਗੇ ਤਾਂ ਹੀ ਪਤਾ ਲੱਗੂਗਾ ਤੇ ਮੱਖਣ ਤਾਂ ਹੀ ਕਹਿੰਦੇ ਨੇ
ਠੀਕ ਹੈ
ਮਲਕੀ ਬੁੱਢੀ ਨੇ ਮੱਖਣ ਮਿਲਦਾ ਮਲਕੀ ਜੇ ਮੱਖਣ ਰੱਖੀ ਬੈਠਾ ਤੇ ਮਲਕੀ ਦੀ ਮੱਖਣ ਨਹੀਂ ਹੁੰਦਾ ਮਲਕੀ ਖਾਲੀ ਹੁੰਦੀ ਹੈ
ਹਾਂਜੀ ਇਸ ਮਟਕੀ ਮੈਂ ਸ਼ਬਦ ਸੰਜੋਈ ਕਬੀਰ ਜੀ ਵੀ ਕਹਿੰਦੇ ਨੇ
ਇਹਦੇ ਤਾਂ ਸ਼ਬਦ ਰੜਕਣ
ਅੱਛਾ ਜੀ ਤੇ ਮੱਖਣ ਜਿਹੜਾ ਹੈਗਾ ਉਹ ਫਿਰ ਬੁੱਢੀ ਨੇ ਛਕਣਾ ਹੈ ਜੀ
ਮੱਖਣ ਤਾਂ ਮਲਾੜੀ ਨੂੰ ਰਗੜੇ ਮਲਾੜੀ ਬੁੱਢੀ ਹੈ
ਤੇ ਘਟ ਘਟ ਦੇਖਿਆ ਲਿਖਿਆ ਹੋਇਆ ਵੀ ਘਟ ਘਟ ਦੇ ਅੰਦਰ ਇਸ ਗੱਲ ਨੂੰ ਮੈਂ ਪ੍ਰਪੱਕ ਕਰ ਲਿਆ
ਘਟ ਘਟ ਦੇ ਹਰ ਜੀ ਬਸ ਸੰਤਰ ਕਹੋ ਪਕਾਰ ਸੰਤਰ ਵੀ ਦੇਖ ਜਦ ਦੇਖਣ ਤਬ ਗਾਵਾਂ
ਠੀਕ ਹੈ ਜੀ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ
ਜਿਹੜਾ ਕਹਿੰਦੇ ਪਹਿਲਾਂ ਆਪ ਦੇਖ ਲਵੇ ਫਿਰ ਦਿਖਾਵੇ ਦੂਏ ਨੂੰ ਐਵੇਂ ਨਾ ਬਿਨਾਂ ਦੇਖੇ ਦਿਖਾਉਣ ਲੱਗ ਜਾਵੇ ਇੱਥੇ ਜਿੰਨੇ ਬਿਨਾਂ ਦੇਖੇ ਦਿਖਾ ਰਹੇ ਨੇ ਸੰਤ ਬਿਨਾਂ ਸਮਝੇ ਪ੍ਰਚਾਰਕ ਸਮਝਾ ਰਹੇ ਨੇ ਸਾਨੂੰ ਸਿੱਖਾਂ ਨੂੰ ਹਾਲਤ ਤਾਂ ਹੀ ਹੈ ਆਪ ਸਮਝੇ ਨੀ ਸਮਝਾਉਣ ਪਹਿਲਾਂ ਲੱਗ ਗਏ ਕਿਹਾ ਕੀ ਸੀ ਕਿਹਾ ਸੀ ਪਰਖ ਫਿਰ ਮਨ ਪ੍ਰਬੁੱਧ ਹੈ ਆਪਣਾ ਪਾਠਿਆ ਦਾ ਰਜਾਵਾ ਹੁਕਮ ਨੀ ਉਹ ਬੱਗਿਆ ਕਰਤੀ ਹੁਕਮ ਸੀ ਸਾਨੂੰ ਇਹ ਹਾਲਤ ਤੇਰੇ ਹੋਣਾ ਹੀ ਸੀ ਸਾਡਾ ਜਿਹੜਾ ਹੈਗਾ ਜਵਾਨੀ ਜਵਾਨੀ ਗੁਰੂ ਹੈ
ਹਾਂਜੀ ਉਹ ਤਾਂ ਸਿਰਫ ਮੰਨਣ ਨੂੰ ਤਾਂ ਹੈ ਨੀ ਸੰਤ ਵਾਲਾ ਵੀ ਚੋਲਾ ਹੀ ਹੈ ਉਹ ਵੀ ਨੀਲਾ ਨੀ ਪਾਉਂਦੇ ਪਤਾ ਨੀ ਕਿਉਂ ਚਿੱਟਾ ਪਾਉਂਦੇ ਆ ਨੀਲਾ ਪਾਉਣਾ ਚਾਹੀਦਾ
ਨਾ ਜੀ ਨਾ ਨੀਲਾ ਸੀ ਪਾਉਣ ਦਿੰਦੇ ਉਹਨਾਂ ਨੂੰ ਨੀਲਾ ਸਾਡਾ ਕਾਨੂੰਨ ਲਾਗੂ ਹੋ ਜੀ ਉਹ ਕੰਮ ਨਹੀਂ ਕਰ ਸਕਦੇ।
ਨੀਲਾ ਜਿਹੜਾ ਬਾਣਾ ਹੈਗਾ ਇਹ ਨਿਹੰਗ ਸਿੰਘਾਂ ਵਾਸਤੇ ਹੀ ਹੈ, ਖਾਲਸੇ ਵਾਸਤੇ।
ਹਾਂ ਨੀਲਾ ਸੀ ਪੌੜੀ ਦਿੰਦੇ ਚਿੱਟੇ ਜਿਹਨਾਂ ਦੇ ਕੱਪੜੇ ਵੇਲੇ ਚਿੱਤ ਖੜੋੜ ਜੀ।
ਉਹਨਾਂ ਬਾਰੇ ਤਾਂ ਬਾਣੀ ਚ ਵੀ ਕਿਹਾ, ਉਹ ਇਸ ਗੱਲ ਨੂੰ ਨੀ ਸ਼ਾਇਦ ਸਮਝਦੇ।
ਉਹ ਸਮਝਦੇ ਨੇ, ਉਹ ਹੈਗੇ ਨੀ ਲੱਗਦੇ ਉਹਦੇ ਚਿੱਤ ਵੇਲੇ। ਕੀ ਕਰੀਏ, ਨੀਲਾ ਸੀ ਨੀ ਪੌੜ ਦਿੰਦੇ। ਭਗਵਾਨ ਹਿੰਦੂਆਂ ਦਾ, ਕਾਲਾ ਮੁਸਲਮਾਨਾਂ ਦਾ, ਕੋਈ ਡੱਬ ਗੜ ਬਹਿ ਜੇ ਹੋਰ।
ਜੇ ਜੇ ਫੌਜੀਆਂ ਦੇ ਕੱਪੜੇ ਹੁੰਦੇ ਹੁਣ ਇਹ ਜੇ ਪਾਉਣੇ ਸ਼ੁਰੂ ਕਰਨਗੇ।
ਬਿਲਕੁਲ ਨੀਲੇ ਕਰਕੇ ਰਾਤ ਨੂੰ ਨੀਲੇ ਸੀ।
ਠੀਕ ਹੈ।
ਇੱਕ ਹੋਰ ਸੀ ਨੀਲੇ ਬਾਰੇ, ਨੀਲਾ ਅਸਲ ਚ ਰੰਗ ਹਾਜੀਆਂ ਦਾ ਸੀ ਮੁਸਲਮਾਨਾਂ ਦਾ। ਆਦੂਆ ਕੇਸਰੀ ਸੀ ਹਿੰਦੂਆਂ ਦਾ ਸੀ, ਤਾਂ ਦੋਵੇਂ ਲੈ ਲਏ, ਦੋ ਰੰਗ ਦੀ ਰੱਸੀ ਬਣਾ ਦਿੱਤੀ। ਤਾਂ ਹੀ ਉਹ ਹਿੰਦੂ ਔਰ ਮੁਸਲਮਾਨ ਦੋਵੇਂ ਮੰਨਦੇ ਤੇ।
ਠੀਕ ਹੈ। ਨਾਲੇ ਆਪਣੀ ਫਤਿਹ ਜਿਹੜੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹ ਜਿਹੜਾ ਹੈ, ਇਹ ਤਾਂ ਪਰਸ਼ੀਅਨ ਦਾ ਹੈਗਾ ਤੇ ਗੁਰੂ ਸੰਸਕ੍ਰਿਤ ਦਾ।
ਹਾਂ, ਗੁਰੂ ਸੰਸਕ੍ਰਿਤ ਦਾ, ਉਹ ਵੀ ਤਾਹੀ ਕੀਤਾ ਨਾ।
ਹਾਂਜੀ,
ਫਤਿਹ ਵੀ ਲਫ਼ਜ਼ ਉਹਨਾਂ ਦਾ, ਸਾਡੇ ਤਾਂ ਫਤਿਹ ਹੈ ਨੀ।
ਹਾਂ, ਫਤਿਹ ਵੀ ਉਹਨਾਂ ਦਾ,
ਇਹ ਤਾਂ ਵਿਜੇ ਹੈ ਖਾਲਸਾ ਵੀ ਉਹਨਾਂ ਦਾ ਲਫ਼ਜ਼।
ਹਾਂਜੀ, ਇਹ ਜਿੱਤ
ਗੁਰੂ ਸਾਡਾ।
ਹਾਂ, ਗੁਰੂ ਸਾਡਾ
ਹਿੰਦੀ ਦਾ। ਇਹ ਵਿਚਾਰਿਆਂ ਨੂੰ ਕੀ ਪਤਾ ਵੀ ਫਤਿਹ ਕਿਹਨੇ ਬਣਾਈ, ਉਹਦਾ ਕਿੱਡਾ ਦਿਮਾਗ ਸੀ, ਉਹਨਾਂ ਦਾ ਆਪਣਾ ਹੈ ਨੀ, ਇਹ ਸਮਝਦੇ ਨੇ ਉਹਦਾ ਗੁਰੂ ਸੀ।
ਠੀਕ ਹੈ। ਇਹ ਵਾਹਿਗੁਰੂ ਕਹਿਣਾ ਅੱਛੀ ਗੱਲ ਹੈ ਪਰਮੇਸ਼ਰ ਵਾਸਤੇ, ਕਿਉਂਕਿ ਉਹ ਦੋਹੇ ਪਾਸਿਆਂ ਦੀ ਭਾਸ਼ਾ ਚੋਂ ਬਣਿਆ ਅੱਖਰ। ਠੀਕ ਹੈ ਜੀ। ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ, ਗੁਰ ਪ੍ਰਸਾਦ ਪਰਮ ਪਦ ਪਾਈ।
ਮੈਂ ਗਿਆਨ ਜਾਣਾ ਜਿਹੜਾ ਦੇਖ ਕੇ ਦਿਖਾਵੇ, ਗੁਰ ਪ੍ਰਸਾਦ ਪਰਮ ਪਦ ਪਾਈ, ਉਹਦੇ ਗਿਆਨ ਦੀ ਕਿਰਪਾ ਨਾਲ ਜਿਹੜਾ ਵੀ ਗਿਆਨ ਹਾਸਿਲ ਕੀਤਾ, ਪਰਮ ਪਦ ਦੀ ਪ੍ਰਾਪਤੀ ਕਰ ਲਈ, ਪਰਮ ਪਦ ਤੱਕ ਪਹੁੰਚ ਗਿਆ। ਇੰਨਾ ਗਿਆਨ ਉਹਦੇ ਕੋਲ ਪਰਮ ਪਦ ਤੱਕ ਪਹੁੰਚ ਗਿਆ, ਆ ਪਾ ਲਿਆ ਹੈ ਪਰਮ ਪਦ।
ਠੀਕ ਹੈ ਜੀ। ਕਿਆ ਜਪ ਜਾਪੋ ਬਿਨ ਜਗਦੀਸੈ, ਗੁਰ ਕੇ ਸ਼ਬਦ ਮਹਿਲ ਘਰ ਦੀਸੈ ਰਹਾਉ।
ਪਹਿਲੇ ਜਪ ਜਿਹੜਾ ਜਪਣ, ਜੋ ਮੈਂ ਸਮਝਣ ਕੁਛ, ਜਗਦੀਸ਼ ਦੇ ਜਪ ਨੂੰ ਜਾਪਣ, ਜਗਦੀਸ਼ ਨੂੰ ਜਾਣ, ਉਹ ਕੌਣ ਹੈ ਜਿਹਨੇ ਸੰਸਾਰ ਬਣਾਇਆ, ਸੰਸਾਰ ਨੂੰ ਜਾਣ ਕੇ ਮੈਨੂੰ ਕੀ ਫਾਇਦਾ, ਕਿਆ ਜਪ ਜਪੂ, ਮੈਂ ਹੋਰ ਕੀ ਜਪ ਜਪਾਂ, ਹੋਰ ਕਿਹੜੀ ਚੀਜ਼ ਸਮਝਾਂ ਸੰਸਾਰ ਦੀ, ਉਹ ਸਮਝ ਲਓ ਉਹ ਕੌਣ ਹੈ, ਬਾਕੀ ਵਿੱਚੇ ਆ ਗਿਆ ਸਾਰਾ।
ਗੁਰ ਕੈ ਸ਼ਬਦੀ ਮਹਿਲ ਘਰ ਦੀਸੈ ਰਹਾਉ।
ਆ ਜਿਹੜੀ ਗੁਰਬਾਣੀ ਹੈ, ਗੁਰ ਕਾ ਉਪਦੇਸ਼ ਹੈ, ਇਹਦੇ ਨਾਲ ਮਹਿਲ ਵੀ ਦੀ ਗਿਆ, ਘਰ ਵੀ ਦੀ ਗਿਆ। ਉਹੀ ਘਰ ਹੈ, ਉਹੀ ਮਹਿਲ ਹੈ, ਰਾਜੇ ਦਾ ਘਰ ਔਰ ਮਹਿਲ ਇੱਕੋ ਹੁੰਦਾ। ਜਦੋਂ ਚਾਰੇ ਪਦਾਰਥ ਮਿਲ ਗਏ, ਅਵਨਾਸ਼ੀ ਰਾਜ ਮਿਲ ਗਿਆ, ਘਰ ਔਰ ਮਹਿਲ ਇੱਕ ਹੋ ਗਿਆ, ਮਹਿਲ ਘਰ, ਘਰ ਹੀ ਮਹਿਲ ਬਣ ਗਿਆ।
ਠੀਕ ਹੈ। ਹੁਣ ਇੱਥੇ ਦੂਸਰੀ ਖਿੱਤ ਦੀ ਗੱਲ ਸ਼ੁਰੂ ਹੁੰਦੀ ਹੈ ਜੀ। ਦੂਜੇ ਭਾਏ ਲੱਗੇ ਪਛਤਾਣੇ, ਜਮਦਰ ਬੰਦੇ ਆਵਣ ਜਾਣੇ।
ਦੇਖੋ, ਇੱਕ ਬੰਦੇ ਵਿੱਚ ਤਾਂ ਇੱਕ ਓਂਕਾਰ ਦੀ ਗੱਲ ਕੀ, ਜੋਤ ਦੀ ਗੱਲ ਕੀਤੀ ਹੈ, ਦੂਜੀ ਤੇ ਜਿਹੜੀ ਉਹ ਦੂਜੀ ਮਾਇਆ, ਫਿਰ ਹੁਣ ਮਾਇਆ ਦੀ ਗੱਲ ਸ਼ੁਰੂ ਕਰ ਲਈ ਦੂਜੇ ਨੰਬਰ ਤੇ, ਕਹਿੰਦੇ ਦੂਜੇ ਨੰਬਰ ਤੇ ਭਾਈ ਮਾਇਆ, ਮਾਇਆ ਦਾ ਵੀ ਗਿਆਨ ਹੈ, ਮਾਇਆ ਦਾ ਵੀ ਗਿਆਨ ਹੈ, ਸਾਰਾ ਮਾਇਆ ਦਾ ਗਿਆਨ ਹੈ, ਜਿਹਨੇ ਸੰਸਾਰ ਵਿੱਚ ਖੋਜ ਕੀਤੀ ਜਾਂਦੀ ਹੈ, ਪੜ੍ਹਾਇਆ ਜਾਂਦਾ।
ਹਾਂਜੀ, ਮਾਇਆ ਦਾ ਗਿਆਨ ਵੀ ਜ਼ਰੂਰੀ ਹੈ, ਕਿਉਂਕਿ ਇੱਥੇ ਦੋ ਬੰਦੇ ਨਾ ਖੁੰਬਾਂ ਬਾਹਰ ਉੱਗੀਆਂ ਸੀ, ਖਾ ਕੇ ਮਰ ਗਏ, ਉਹਨਾਂ ਨੂੰ ਪਤਾ ਨਹੀਂ ਸੀ, ਕਿਉਂਕਿ ਉਹ ਆਮ ਪਿੰਡਾਂ 'ਚ ਵੀ ਉੱਗਦੀਆਂ, ਉਹ ਅਲੱਗ ਸੀਗੀਆਂ, ਮਾਇਆ ਦਾ ਗਿਆਨ ਨਾ ਹੋਣ ਕਰਕੇ ਜਾਨ ਗਵਾ ਗਏ।
ਬਿਲਕੁਲ, ਉਹਨੂੰ ਪਤਾ ਨਹੀਂ ਸੀਗਾ ਵੀ ਜੈਡ। ਹਾਂਜੀ।
ਦੂਜੇ ਭਾਏ ਲੱਗੇ ਪਛਤਾਣੇ, ਜਮਦਰ ਬੰਦੇ ਆਵਣ ਜਾਣੇ।
ਦੂਜੇ ਭਾਏ ਜਿਹੜੇ ਮਾਇਆ ਦੇ ਵਿੱਚ ਲੱਗੇ ਨੇ, ਕੇਵਲ ਮਾਇਆ ਦਾ ਇਕੱਠੀ ਕਰਨ ਲੱਗੇ ਨੇ, ਉਹ ਕਹਿੰਦੇ ਪਹੁੰਚਣਗੇ ਭਾਈ ਬਾਅਦ ਚ, ਪਛਤਾਏ ਹੀ ਨੇ ਅੱਜ ਤੱਕ ਜਿੰਨੇ ਲੱਗੇ ਰਹੇ ਨੇ, ਜਿਹਨਾਂ ਦੇ ਅੰਦਰ ਮਾਇਆ ਦੀ ਭੁੱਖ ਰਹੀ ਆ, ਪਛਤਾਈ ਨੇ ਅੱਜ ਤੱਕ, ਪਛਤਾਉਣ ਨੂੰ ਪਊਗਾ। ਜਮਦਰ ਵਾਧੇ ਆਵਣ ਜਾਣੇ, ਜਮਦੇ ਜਾਲ ਚ ਬੰਨੇ ਰਹਿਣਗੇ, ਉਹਨਾਂ ਦਾ ਜਮਣਾ ਮਰਨਾ ਬਣਿਆ ਰਹੂਗਾ, ਉਹ ਨੀ ਛੁੱਟ ਸਕਦੇ। ਹਾਂਜੀ।
ਕਿਆ ਲੈ ਆਵੇ ਕਿਆ ਲੈ ਜਾਹੇ, ਸਿਰ ਜਮਕਾਲ ਸੇ ਚੋਟਾ ਖਾਏ।
ਕਹਿੰਦੇ ਲੈ ਕੇ ਤਾਂ ਆਏ ਨੀ, ਚਲੋ ਕੀ ਲੈ ਕੇ ਆਏ ਤੇ ਕੀ ਲੈ ਜਾਣਗੇ, ਉਹ ਮਾਇਆ ਨਾਲ ਜਿਹੜੇ ਨੇ, ਮਾਇਆ ਦਾ ਤਾਂ ਕੁਛ ਵੀ ਨੀ ਜਾਣਾ, ਇੱਥੇ ਜਿੰਨੀ ਮਰਜ਼ੀ ਇਕੱਠੀ ਕਰ ਲਓ, ਨਾ ਮਾਇਆ ਲੈ ਕੇ ਆਇਆ ਕੋਈ, ਨਾ ਲੈ ਕੇ ਜਾ, ਇਹ ਇਕੱਠੇ ਜਿਹੜੇ ਲੱਗੇ ਉਹਨਾਂ ਦਾ ਸੁੱਖੀ ਫਾਇਦਾ, ਕਹਿਣ ਦਾ ਮਤਲਬ ਇਹ ਗੱਲ ਹੈ, ਆਇਆ ਕਹਿ ਲੈ ਗੱਲ,
ਸਿਰ ਜਮਕਾਲ ਸੇ ਚੋਟਾ ਖਾਏ।
ਜਮਕਾਲ ਤਾਂ ਸਿਰ ਤੇ ਹੈ, ਉਹ ਚੋਟ ਤਾਂ ਪੈਣੀ ਹੀ ਪੈਣੀ ਹੈ, ਸਰੀਰ ਤਾਂ ਜਾਣਾ ਹੀ ਜਾਣਾ। ਹਾਂਜੀ।
ਬਿਨ ਕੋ ਸ਼ਬਦ ਨਾ ਛੂਟਸ ਕੋਏ, ਪਾਖੰਡ ਕਿਨੇ ਮੁਕਤ ਨਾ ਹੋਏ।
ਜਿਹੜਾ ਜੰਮਣ ਮਰਨ ਦਾ ਗੇੜ ਹੈ, ਇਹਦੇ ਚੋਂ ਗੁਰੂ ਦੇ ਉਪਦੇਸ਼ ਬਿਨਾਂ, ਗੁਰਬਾਣੀ ਦੀ ਸੋਝੀ ਬਿਨਾਂ, ਗੁਰਬਾਣੀ ਨੂੰ ਮੰਨੇ ਬਿਨਾਂ, ਖੋਜੇ ਬਿਨਾਂ, ਗੁਰਬਾਣੀ ਦੇ ਅਨੁਸਾਰ ਚੱਲੇ ਬਿਨਾਂ ਪਾਣੀ ਚ ਰਹੇ ਬਿਨਾਂ ਛੁਟਕਾਰਾ ਨਹੀਂ ਹੋਣਾ ਜਮੁਨਗਲ ਤੋਂ, ਇਹ ਨੀ ਕਟਿਆ ਨੀ ਜਾਣ ਰਹੇ ਆਉਣ ਜਾਣ।
ਠੀਕ ਹੈ ਜੀ, ਪਾਖੰਡ ਕਿਨੇ ਮੁਕਤ ਨਾ ਹੋਏ,
ਪਖੰਡ ਜਿਹੜਾ ਕਰਦੇ ਨੇ ਪਖੰਡੇ ਕਰਦੇ ਨੇ ਜਿਹੜੇ ਗੁਰਬਾਣੀ ਤੋਂ ਹਟ ਕੇ ਗੱਲ ਕਰਦੇ ਨੇ, ਗੁਰਬਾਣੀ ਦੇ ਉਪਦੇਸ਼ ਕਰਦੇ ਨੇ, ਚੇਤਰ ਮਨ ਜਿਹਨਾਂ ਦੇ ਅੰਦਰ ਵਿਚਿੱਤੀ ਬਣੀ ਹੋਈ ਹੈ ਖੰਡੇ ਹੈ ਜੋ ਇੱਥੇ, ਏਦਾਂ ਮੁਕਤ ਨਹੀਂ ਹੁੰਦੀ। ਪਖੰਡ ਜਿਹੜਾ ਜਿੰਨਾ ਚਿਰ ਮਾਨਾ ਚਿੱਤ ਦੇ ਵਿੱਚ ਦੁਆਇਤ ਬਣੀ ਹੋਈ ਹੈ ਨਾ, ਲੋਕਾਂ ਨੇ ਵੀ ਤਾਂ ਖੰਡੇ ਕਰਦੇ ਆ, ਇੱਕ ਬੰਦ ਇੱਕ ਚਿੱਤ ਹੋਣੇ ਨਹੀਂ ਦਿੰਦੇ। ਇਹ ਪਾਖੰਡ ਸਾਰਿਆਂ ਚ ਖੰਡ ਪਾਉਂਦੇ ਆ, ਅਸੀਂ ਸਾਰਿਆਂ ਚ ਤੇੜ ਪਾ ਰਹੇ ਹਾਂ, ਲੋਕਾਂ ਦੇ ਪਾ ਰਹੇ ਨੇ ਤੇੜ, ਉਹਦਾ ਆਪਣੇ ਤਾਂ ਪਈ ਹੋਈ ਹੋਈ ਹੈ। ਇੱਕ ਬੰਦ ਇੱਕ ਚਿੱਤ ਹੋਣੇ ਨਹੀਂ ਦਿੰਦਾ, ਮਾਇਆ ਵੱਲ ਨੂੰ ਖਿੱਚਦਾ ਹੈ, ਪ੍ਰਚਾਰ ਐਸਾ ਕਰਦਾ ਮਾਇਆ ਤੋਂ ਛੁੱਟੇ ਨਾ ਸਕੇ। ਪੁੱਤਰੀ ਸਿਮਰਤੀ ਘੜੀ ਹੈ, ਮੇਰ ਦੀ ਪੁੱਤਰੀ ਸਿਮਰਤੀ ਪਾਈ, ਸ਼ੰਕਰ ਜੇਵੜੀ ਲਾਇਆ ਆਈ, ਇਹ ਬਾਟ ਪਾਣੀ ਹੈ ਉਹ ਪਾਖੰਡੀ ਕੀਤਾ ਉਹਨੇ। ਹਾਂਜੀ,
ਇੱਥੇ ਦੂਸਰੀ ਪੌੜੀ ਦੀ ਸਮਾਪਤੀ ਜੀ।
ਹਾਂਜੀ।